ਹੁਣ ਇਹ ਮਹੱਲਾ ਪੰਜਵਾਂ ਰਾਗਾਂ ਤੋਂ ਬਾਹਰ ਜਿਹੜੀ ਬਾਣੀ ਦਰਜ ਹੈ ਜੀ, ਸਭ ਤੋਂ ਪਹਿਲਾਂ ਸੰਸਕ੍ਰਿਤੀ ਸ਼ਲੋਕ ਮਹੱਲਾ ਪਹਿਲਾ, ਉਪਰੰਤ ਹੈ ਸੰਸਕ੍ਰਿਤੀ ਸ਼ਲੋਕ ਮਹੱਲਾ ਪੰਜਵਾਂ, 71 ਸ਼ਲੋਕ ਹੈ ਦੋਨੋ, ਉਸ ਤੋਂ ਬਾਅਦ ਹੈ ਜੀ ਗਾਥਾ, ਉਹਦੇ ਵਿਚ 24 ਸ਼ਲੋਕ ਸੀਗੇ, ਤੇ ਹੁਣ ਹੈ ਜੀ ਫੁਨਹੇ। ਟੀਕਾਕਾਰ ਕਹਿੰਦੇ ਆ ਵੀ ਫੁਨਹੇ ਸੰਸਕ੍ਰਿਤ ਦੇ ਪੁਨਹ ਸ਼ਬਦ ਤੋਂ ਪ੍ਰਾਕਿਰਤਿਕ ਰੂਪ ਫੁਨ ਹੋਂਦ ਵਿਚ ਆਇਆ, ਜਿਸ ਦੇ ਅਰਥ ਹਨ ਮੁੜ ਮੁੜ ਕੇ। ਫੁਨਹਾ ਇੱਕ ਛੰਦ ਹੈ, ਇਸ ਵਿਚ ਅੰਤਲੀ ਤੁਕ ਦਾ ਪਦਾ ਹਰ ਹਾਂ ਹਰੇਕ ਛੰਦ ਵਿਚ ਵਰਤੇ ਜਾਣ ਕਰਕੇ ਇਸ ਦਾ ਨਾਮ ਫੁਨਹੇ ਹੈ। ਇਹ ਛੰਦ ਆਮ ਤੌਰ ਤੇ 11 ਜਮਾ 10 ਮਾਤਰਾਵਾਂ ਦਾ ਹੁੰਦਾ ਹੈ। ਹਾਂਜੀ, ਹਿੰਦੀ ਸਾਹਿਤ ਵਿਚ ਇਹ ਛੰਦ ਅੜਿਲ ਕਰਕੇ ਪ੍ਰਸਿੱਧ ਹੈ। ਅੱਛਾ, ਸ੍ਰੀ ਗੁਰੂ ਅਰਜਨ ਦੇਵ ਜੀ ਦਾ ਫੁਨਹੇ ਸਿਰਲੇਖ ਹੇਠਾਂ ਹਰ ਹਾਂ ਹੇਠ 23 ਛੰਦ ਲਿਖੇ ਹਨ। ਇਹ ਕਹਿਣਾ ਕਿ ਗੁਰੂ ਜੀ ਦੀ ਸਾਲੀ ਦਾ ਨਾਂ ਹਰ ਹਾਂ ਸੀ ਅਤੇ ਇਹ ਛੰਦ ਉਸ ਨੂੰ ਸੰਬੋਧਿਤ ਕਰਕੇ ਲਿਖੇ ਹਨ, ਇੱਕ ਮਨੋਕਲਪਿਤ ਵਿਚਾਰ ਹੈ, ਕਿਉਂਕਿ ਗੁਰੂ ਸਾਹਿਬ ਜੀ ਨੂੰ ਗੁਰਗੱਦੀ ਵਿਆਹ ਤੋਂ 2 ਸਾਲ ਪਹਿਲਾਂ ਪ੍ਰਾਪਤ ਹੋ ਚੁੱਕੀ ਸੀ। ਉਸ ਵੇਲੇ ਕਿਹੜੀ ਸਾਲੀ ਸੀ? ਗੁਰਗੱਦੀ ਤੋਂ ਪਹਿਲਾਂ ਨਾਨਕ ਨਾਮ ਦੀ ਛਾਪ ਵਰਤਣੀ ਕਿਵੇਂ ਸੰਭਵ ਹੋ ਸਕਦੀ ਹੈ? ਇਸ ਬਾਣੀ ਵਿਚ ਇਹ ਗਿਆਨ ਦ੍ਰਿੜ ਕਰਾਇਆ ਹੈ ਕਿ ਕਰਮਾਂ ਅਨੁਸਾਰ ਸੰਸਕਾਰ ਬਣਦੇ ਅਤੇ ਜੀਵ ਦੇ ਸੰਸਕਾਰ ਹੀ ਅਗਲੇ ਜਨਮ ਦਾ ਧੁਰਾ ਹੁੰਦੇ ਹਨ। ਪ੍ਰੇਮ ਤੋਂ ਬਿਨਾਂ ਸਾਰਾ ਪ੍ਰਪੰਚ ਵਿਅਰਥ ਹੈ, ਲੋਕ ਲਾਜ ਤਿਆਗ ਕੇ ਸਾਧ ਸੰਗਤ ਨਾਲ ਸੰਪਰਕ ਬਣਾਇਆ ਹੀ ਨਾਮ ਚਿੰਤਨ ਨਸੀਬ ਹੁੰਦਾ ਹੈ। ਨਾਮ ਹੀ ਸਾਰੇ ਭਰਮਾਂ ਤੇ ਰੋਗਾਂ ਨੂੰ ਕੱਟ ਸਕਦਾ ਹੈ। ਤੇ ਜਿਹੜੀ ਆ ਹਰ ਹਾਂ ਵਾਲੀ ਸਾਖੀ ਕਾਫੀ ਪ੍ਰਚਲਿਤ ਹੈ, ਇਹ ਕੀ ਸੋਚਦੇ ਆਪਾਂ ਵੀ ਕਿਹਨਾਂ ਨੇ ਵਿੱਚ ਮਿਕਸ ਕੀਤੀ ਹੋਊਗੀ?
ਪ੍ਰਚਾਰ ਸੀ ਅੰਮ੍ਰਿਤਸਰ ਤੋਂ ਪੰਜਵੇਂ ਪਾਤਸ਼ਾਹ ਤੋਂ ਬਾਅਦ, ਅੰਮ੍ਰਿਤਸਰ ਤੋਂ ਪ੍ਰਚਾਰ ਹੈ ਉਹਨਾਂ ਦਾ ਰਿਹਾ ਮੀਣਿਆਂ ਦਾ, ਪੰਜਵੇਂ ਪਾਤਸ਼ਾਹ ਦਾ ਜਿਹੜਾ ਪਿਰ ਸੀ ਉਹਨੂੰ ਮੀਣੇ ਦੀ ਖਰਾਬੀ ਹੈ, ਮੀਣੇ ਦੀ ਉਪਾਧੀ ਉਹਨੂੰ ਮਿਲੀ ਹੋਈ ਹੈ, ਤੇ ਉਹਦਾ ਪ੍ਰਚਾਰ ਹੈ, ਉਹਨੇ ਸਭ ਕੁਛ ਲਿਖਿਆ ਲਿਖਾਇਆ, ਉਸੇ ਤਰ੍ਹਾਂ ਦੇ ਟੀਕੇ ਨੇ ਸਾਡੇ ਹੋਏ ਹੋਏ, ਉਹਨਾਂ ਲੋਕਾਂ ਨੇ ਟੀਕੇ ਕਰਵਾਏ ਨੇ। ਅੱਡ ਗੁਰੂ ਘਰ ਤੋਂ ਜਿਹੜੀ ਲਾਈਨ ਕੱਢੀ ਹੋਈ ਹੈ ਗੁਰਮਤੋਂ, ਉਹਨਾਂ ਦੀ ਕੱਢੀ ਹੋਈ ਹੈ, ਹੁਣ ਕਹਿੰਦੇ ਉਹੀ ਪ੍ਰਚਾਰ ਚੱਲਦਾ।
ਠੀਕ ਹੈ ਜੀ, ਹਰ ਹਾਂ ਦਾ ਭਾਵ ਕੀ ਹੈ ਵੈਸੇ ਜੀ ਗੁਰਮਤ ਅਨੁਸਾਰ?
ਤੇਰੇ ਹੁਕਮ ਦੇ ਪਿੱਛਾ, ਤੇਰੇ ਅਨੁਸਾਰੀ, ਤੇਰੇ ਤੋਂ ਕੁਰਬਾਨ।
ਠੀਕ ਹੈ ਜੀ, ਆਪਾਂ ਪਹਿਲਾ ਜੋ ਛੰਦ ਹੈਗਾ ਫੁਨਹੇ ਮਹੱਲਾ ਪੰਜਵਾਂ ਦਾ, ਇਹ ਛੰਦ ਦੁਬਾਰਾ ਆਇਆ ਜੀ, ਪਹਿਲਾਂ ਇਹ ਸ਼ਲੋਕ ਦੇ ਨਾਮ ਥੱਲੇ ਦਰਜ ਹੋਇਆ ਹੋਇਆ ਜੀ, ਗੌੜੀ 52 ਅੱਖਰੀ ਮਹੱਲਾ ਪੰਜਵਾਂ ਵਿਚ, ਤੇ ਉੱਥੇ ਇਹ 55 ਨੰਬਰ ਪੌੜੀ ਦਾ ਪਹਿਲਾ ਸ਼ਲੋਕ ਹੈ
ਜੀ,
ਥੋੜਾ ਜਿਹਾ ਅੰਤਰ ਹੈਗਾ, ਉਹ ਵੀ ਪਹਿਲੀ ਪੰਕਤੀ ਚ ਹੀ ਹੈਗਾ।
ਆਹੋ, ਰੈਪੀਟੇਸ਼ਨ ਨਹੀਂ ਕਰਦੇ ਹੁੰਦੇ, ਰੈਪੀਟੇਸ਼ਨ ਤੋਂ ਥੋੜਾ ਜਿਹਾ ਬਦਲ ਵੀ ਲੈਂਦੇ ਨੇ, ਪਰ ਭਾਵ ਅਰਥ ਹੋ ਹੀ ਰਹਿੰਦਾ ਹੁੰਦਾ।
ਠੀਕ ਹੈ ਜੀ, ਫੁਨਹੇ ਮਹੱਲਾ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਹਾਥ ਕਲਮ ਅਗੰਮ ਮਸਤਕ ਲਿਖਾਵਤੀ, ਉਰਜ ਰਹੋ ਸਭ ਸੰਗੀ ਅਨੂਪ ਰੂਪਾਵਤੀ।
ਹਾਥ ਕਲਮ ਅਗੰਮ, ਜਿਹੜਾ ਹੱਥ ਹੈ ਉਹੀ ਕਲਮ ਹੈ, ਅਗੰਮ ਕਲਮ ਹੈ, ਉਹਦਾ ਬਿਆਨ ਨਹੀਂ ਕੀਤਾ ਜਾ ਸਕਦਾ, ਹੱਥ ਵਿਚ ਕਲਮ ਨਹੀਂ ਹੈਗੀ, ਜੇ ਹੱਥ ਵਿਚ ਕਲਮ ਕਹਾਂਗੇ ਤਾਂ ਕਲਮ ਹੋਰ ਹੈ, ਹੱਥ ਹੋਰ ਹੈ, ਹੁਕਮ ਹੀ ਹੱਥ ਹੈ ਉਹੀ ਕਲਮ, ਹੱਥ ਨੂੰ ਹੁਕਮ ਵੀ ਕਿਹਾ ਹੈ, ਹੱਥ ਨੂੰ ਕਲਮ ਵੀ ਕਿਹਾ ਹੈ, ਹੁਕਮ ਹੈ ਕਲਮ ਹੈ ਤੇਰੀ, ਅਗੰਮ ਹੈ ਉਹ ਬਿਆਨ ਨਹੀਂ ਕੀਤੀ ਜਾ ਸਕਦੀ, ਬੁੱਧੀ ਤੋਂ ਪਰੇ ਦੀ ਗੱਲ ਹੈ। ਮਸਤਕ ਲਿਖਾਵਤੀ, ਅੱਗੇ ਅੱਗੇ ਲਿਖ ਰਿਹਾ ਤੂੰ, ਅੱਗੇ ਅੱਗੇ ਜੋ ਲਿਖ ਰਿਹਾ ਉਹੀ ਮੈਂ ਬੋਲ ਰਿਹਾ, ਮੈਂ ਬੁਲਾਇਆ ਬੋਲ ਰਿਹਾ, ਕਲਮ ਜੋ ਲਿਖਦੀ ਉਹੀ ਮੈਂ ਪੜ੍ਹੀ ਜਾਂਦਾ ਬੋਲੀ ਜਾਂਦਾ, ਉਹੀ ਅੱਖਰ, ਅੱਖਰ ਨੀ ਅੱਖਰ ਕਹਿੰਦੇ ਨੇ, ਅੱਖਰ ਲਿਖੇ, ਅੱਖਰ ਅਸੀਂ ਲਿਖੇ ਨੇ, ਅਖਰ ਜੋ ਲਿਖਦਾ ਹੈ ਇੱਕ ਨੂੰ ਅਖਰ ਕਹਿੰਦੇ ਨੇ, ਅਖਰ ਲਿਖੇ ਸਹੀ ਗਾਵਾਂ, ਹੋਰ ਮੈਂ ਜਾਣਾ ਬਾਣੀ, ਮੈਂ ਹੋਰ ਕੋਈ ਬਾਣੀ ਨੀ ਜਾਣਦਾ, ਜੋ ਅੱਗੇ ਅੱਗੇ ਮੇਰੇ ਲਿਖਦਾ ਉਹੀ ਮੈਂ ਬੋਲਦਾ।
ਉਰਜ ਰਹੇ ਹੋ ਸਭ ਸੰਗੀ ਅਨੂਪ ਰੂਪਾਵਤੀ,
ਅਨੂਪ ਰੂਪ ਵਾਲਾ, ਉਹ ਅਨੂਪ ਰੂਪ ਹੈ, ਉਹਦਾ ਅਨੂਪ ਰੂਪ ਕਰਕੇ ਹੀ ਉਹ ਅਗੰਮ ਹੈ ਨਾ। ਹੱਥ ਜਿਹੜਾ ਕਲਮ ਅਗੰਮ ਹੈ ਉਹ ਬੁੱਧੀ ਤੋਂ ਪਰੇ ਹੈ, ਰੂਪ ਬਿਆਨ ਨਹੀਂ ਕੀਤਾ ਜਾ ਸਕਦਾ। ਰੂਪ ਰੂਪ ਵਾਲਾ ਉੱਜ ਕਿਵੇਂ ਰਿਹਾ? ਉਹਦੇ ਚਾਨਣ ਵਾਲੇ ਸਾਰਿਆਂ ਦੇ ਵਿੱਚ ਚਾਨਣ, ਇਸ ਦੇ ਚਾਨਣ ਸਭ ਦਾ ਚਾਨਣ ਹੋਏ, ਅਸੀਂ ਸਾਰੇ ਉਹਦੀ ਉਹ ਜੋਤ, ਸਾਡੇ ਵਿੱਚ ਉਸੇ ਦੀ ਸ਼ਕਤੀ ਹੈ। ਸਭ ਸੰਗ ਰੂਪ ਰੂਪਾਵਤੀ। ਹਾਂਜੀ।
ਉਸਤਤ ਕਹਿਣ ਨਾ ਜਾਏ ਮੁਖੋਂ ਤੁਹਾਰੀਆ, ਮੋਹੀ ਦੇਖ ਦਰਸ ਨਾਨਕ ਬਲਹਾਰੀਆ।
ਉਸਤਤ ਕਹਿਣ ਨਾ ਜਾਏ ਮੁਖੋਂ ਤੁਹਾਰੀਆ, ਤੇਰੀ ਉਸਤਤ ਦੇ ਮੁਖ ਤੋਂ ਬਿਆਨ ਨਹੀਂ ਕੀਤੀ ਜਾ ਸਕਦੀ, ਬੜੀ ਮੁਸ਼ਕਲ ਹੈ ਆਖਣ ਔਖਾ ਸੱਚਾ ਨੂੰ। ਮੋਹੀ ਦੇਖ ਦਰਸ ਨਾਨਕ ਬਲਿਆਰੀਆ, ਨਾਨਕ ਕਹਿੰਦਾ ਮੈਂ ਕੁਰਬਾਨ ਆ ਤੇਰੇ ਤੋਂ, ਬਲਿਆਰ ਹੋ ਗਿਆ, ਮੇਰੀ ਜਿਹੜੀ ਬਲ ਹੈ ਮੈਂ ਹਾਰ ਮੰਨ ਲਈ ਤੇਰੇ ਅੱਗੇ, ਮੇਰਾ ਬਲਬੁੱਧ ਬਹੁਤ ਘੱਟ ਹੈ, ਮੈਂ ਤੇਰਾ ਦਰਸ਼ਨ ਕਰਕੇ ਹੀ ਤੇਰਾ ਹੀ ਹੋ ਗਿਆ, ਮੋਹੇ ਜਾਣਾ ਤੇਰਾ ਹੀ ਹੋ ਜਾਣਾ।
ਇਹ ਬਲਹਾਰੀਆਂ ਪੜਾਂਗੇ, ਬਲਹਾਰੀਆ ਪੜਾਂਗੇ ਜੀ?
ਬਲਿਹਾਰੀ ਆਂ ਅਲੱਗ, ਬਲਿਹਾਰੀ ਅਲੱਗ, ਆਂ ਦੀ ਹਾਂ ਵਾਲੀ ਸੈਂਸ ਹੈ।
ਅੱਛਾ, ਤੇ ਜਿੱਥੇ ਮੁੱਖੋਂ ਤੁਹਾਰੀ ਆਂ ਪੜਾਂਗੇ ਉੱਥੇ ਵੀ?
ਬਹੁ ਵਚਨ ਹੈ ਨਾ ਤੇਰੀਆਂ, ਉਸਤਾਂ ਬਹੁਤੀਆਂ ਨੇ, ਉਸਤ ਬਹੁਤ ਨੇ ਤੇਰੀਆਂ, ਇੱਕ ਉਸ ਦੀ ਥੋੜੀ ਹੈ।
ਅੱਛਾ ਜੀ, ਇਹੀ ਜਿਹੜਾ ਸ਼ਲੋਕ ਜਦੋਂ ਆਪਾਂ ਪੜ੍ਹਦੇ ਹਾਂ ਜੀ 52 ਅੱਖਰੀ ਵਿੱਚ, ਉੱਥੇ ਥੋੜਾ ਜਿਹਾ ਫਰਕ ਹੈ, ਆਪਾਂ ਦੱਸ ਦਈਏ ਪਾਠਕਾਂ ਨੂੰ, ਤਾਂ ਹੈਗਾ ਉੱਥੇ ਸ਼ਲੋਕ ਹੱਥ, ਉੱਥੇ ਹਾਥ ਨਹੀਂ ਹੈ ਹੱਥ ਲਿਖਿਆ, ਤੇ ਕਲਮ ਅਗੰਮ ਮਸਤਕ ਲਿਖਾਵਤੀ, ਉੱਥੇ ਲਿਖਾਵਤੀ ਦੀ ਜਗ੍ਹਾ ਲਿਖਾਵਤੀ ਲਿਖਿਆ। ਠੀਕ ਹੈ, ਪਰ ਇੱਕ ਗੱਲ ਸਮਝ ਨਹੀਂ ਆਉਂਦੀ ਵੀ ਕਲਮ ਲਿਖਣ ਵਾਸਤੇ ਕਿਆ ਉੱਪਰ ਟਿੱਪੀ ਦੀ ਲੋੜ ਹੈ ਜੀ? ਕਲਮ ਬਣ ਜਾਂਦਾ ਫਿਰ ਇਹਦਾ?
ਨਹੀਂ, ਕਲਮ ਚਾਹੀਦਾ, ਟਿੱਪੀ ਦੀ ਲੋੜ ਹੈ ਨਹੀਂ।
ਅੱਛਾ, ਅਗੰਮ ਤੇ ਟਿੱਪੀ ਦੀ ਲੋੜ ਹੈ ਜੀ?
ਅਗੰਮ ਤੇ ਲੋੜ ਹੈ।
ਠੀਕ ਹੈ, ਇਹਨਾਂ ਵੱਲੋਂ ਜਿਹੜੇ ਅਰਥ ਹੈ ਉਹ ਹੈ, ਉਹ ਕਹਿੰਦੇ ਜੀ ਹੇ ਅਪੁੰਚ ਪ੍ਰਭੂ ਤੇਰੇ ਹੱਥ ਵਿੱਚ ਕਲਮ ਹੈ ਜੋ ਸਭ ਜੀਆਂ ਦੇ ਮੱਥੇ ਉੱਤੇ ਲੇਖ ਲਿਖਣ ਵਾਲੀ ਹੈ।
ਸਾਡੀ ਖੋਪੜੀ ਦੇ ਕੋਲ ਲਿਖਿਆ ਹੁੰਦਾ ਜਿਹੜਾ ਸਰੀਰ ਹੈ, ਇਹ ਗੱਲ ਬਿਲਕੁਲ ਨੀ ਮੱਥੇ ਦਾ, ਮਤਲਬ ਸਾਡੇ ਫਰੰਟ ਤੇ ਜੋ ਸਾਨੂੰ ਲਿਖਦਾ ਹੈ ਉਹੀ ਉਧਰੋਂ ਅਸੀਂ ਜਾ ਰਹੇ ਹਾਂ। ਜਿਵੇਂ ਹੁਕਮ ਤਿਵੇਂ ਤਿਵਕਾਰ, ਜਿਵੇਂ ਜਿਵੇਂ ਹੁਕਮ ਹੈ ਉਹਦਾ ਕਲਮ ਲਿਖਦੀ ਹੈ, ਉਵੇਂ ਉਵੇਂ ਅਸੀਂ ਕਰਦੇ ਹਾਂ, ਉਵੇਂ ਅਸੀਂ ਸੋਚਦੇ ਹਾਂ।
ਅੱਛਾ ਜੀ, ਪਰ ਇੱਥੇ ਤਾਂ ਗੱਲ ਗੁਰਮਤਿ ਦੀ ਹੋ ਰਹੀ ਹੈ ਕਿ ਜੋ ਗੁਰਬਾਣੀ ਲਿਖੀ ਜਾ ਰਹੀ ਹੈ ਉਹਦੀ ਗੱਲ ਕਰ ਰਹੇ ਹਾਂ ਆਪਾਂ।
ਉਹ ਤਾਂ ਉਹਨਾਂ ਨੇ ਅੱਖਰਾਂ ਬਾਰੇ ਵੀ ਕਹਿ ਤਾ, ਜੇ ਫਰਮਾਏ ਤਿਬ ਤੇ ਪਾਏ, ਅੱਖਰ ਵੀ ਕੱਲਾ ਕੱਲਾ ਹੈ ਵੀ ਜੇ ਫਰਮਾਏ ਤਿਬ ਤੇ, ਜਿਵੇਂ ਤੈ ਫਰਮਾਏ ਨੇ ਮੈਂ ਤਾਂ ਅੱਖਰ ਉਹੀ ਲਿਖੇ ਨੇ।
ਸਾਰਾ ਸਾਰ ਕੀ ਹੈਗਾ ਜੀ ਇਹਦਾ, ਸ਼ਲੋਕ ਦਾ ਜਾਂ ਇਹਦਾ ਛੰਦ ਦਾ?
ਸ਼ਲੋਕ ਦਾ ਸਾਰ ਇਹ ਹੈ ਵੀ ਤੇਰਾ ਜਿਹੜਾ ਹੱਥ ਹੈ, ਕੋਈ ਉਹ ਮੱਥੇ ਵਾਲੀ ਗੱਲ ਨਹੀਂ ਹੈਗੀ ਵੀ ਉੱਥੇ ਕਲਮ ਤੇਰੇ ਹੱਥ ਚ, ਤੇਰਾ ਹੱਥੇ ਕਲਮ, ਉਹੀ ਮੇਰੀ ਅਗਵਾਈ ਕਰ ਰਿਹਾ, ਸਾਰਿਆਂ ਦੀ ਉਹ ਕਰ ਰਿਹਾ ਅਗਵਾਈ। ਉਹ ਅਸਲ ਚ ਜੋ ਤੂੰ ਚਲਾਇਆ ਤਿਵੇਂ ਚੱਲਾ ਸੋਮੀ, ਸਾਰੇ ਹੁਣ ਤੇਰੇ ਚਲਾਏ ਹੀ ਚੱਲਦੇ ਨੇ, ਇਹਨੇ ਜਨਤਾ ਦੇ ਵਸ ਦੇ ਵਿੱਚ ਕੁਛ ਨੀ ਹੈਗਾ, ਕੋਈ ਇਸ ਨੂੰ ਸਮਝੇ ਕੋਈ ਨਾ ਸਮਝੇ, ਜਿਨ੍ਹਾਂ ਨੇ ਇਹ ਹੁਕਮ ਪਛਾਣਿਆ ਨੀ ਉਹਨਾਂ ਨੂੰ ਭੁਲੇਖਾ, ਜਿਨ੍ਹਾਂ ਨੇ ਪਛਾਣ ਲਿਆ ਉਹਨਾਂ ਦਾ ਭੁਲੇਖਾ ਚੱਕਿਆ ਗਿਆ। ਉਹਨਾਂ ਨੇ ਇਹ ਲਿਖਿਆ ਸੀ ਵੀ ਉਹ ਮੱਥੇ ਤੇ ਲਿਖੇ ਹੋਏ ਆਲਰੇਡੀ ਨੇ, ਉਹ ਕਰਦੇ ਸੀ, ਇਹ ਜੀ ਗੱਲ ਕੁਛ ਨੀ, ਆਲਰੇਡੀ ਲਿਖੇ ਵਾਲੀ ਗੱਲ ਕੋਈ ਨੀ। ਸਰੀਰ ਦੀ ਖੋਪੜੀ ਤੇ ਹੱਡੀ ਤੇ ਲਿਖਿਆ ਹੁੰਦਾ ਕੁਛ, ਉਹਨਾਂ ਦਾ ਇਹ ਪ੍ਰਚਾਰ ਕੀਤਾ।
ਫਿਰ ਉਹ ਲਿਖ ਦਿੰਦੇ ਆ ਜੀ, ਇਹ ਅਤ ਸੁੰਦਰ ਰੂਪ ਵਾਲੇ ਤੂੰ ਸਭ ਜੀਆਂ ਦੇ ਨਾਲ ਉਲਝ ਰਿਹਾ ਹੈ, ਉਲਝਦਾ ਭਾਵ ਹੈ ਵੀ ਸਮਾਇਆ ਹੋਇਆ ਹੈ ਜੀ।
ਹਾਂ, ਸਾਰੇ ਜੀਆਂ ਦੇ ਵਿੱਚ, ਪਾਣੀ ਦੇ ਵਿੱਚ ਚੀਨੀ, ਦੁੱਧ ਦੇ ਵਿੱਚ ਚੀਨੀ, ਇੱਕ ਮਿਕ ਹੋ ਜਾਂਦੀ ਹੈ, ਉਲਝ ਜਾਂਦੀ ਹੈ, ਪਾਣੀ ਨੂੰ ਮਿੱਠਾ ਕਰ ਦਿੰਦੀ ਹੈ।
ਉਸ ਤਰ ਕਹਿਣ ਨਾ ਜਾਏ ਮੁਖੋ ਤੁਹਾਰੀ ਆ ਦਾ ਇਹ ਅਰਥ ਕਰਦੇ ਆ ਜੀ, ਕਿਸੇ ਵੀ ਜੀਵ ਦੇ ਮੁਖ ਤੋਂ ਤੇਰੀ ਪੂਰੀ ਵਡਿਆਈ ਨਹੀਂ ਆਖੀ ਜਾ ਸਕਦੀ।
ਉਹ ਜੀਵ ਤਾਂ ਕਹਿ ਨੀ ਸਕਦਾ ਕੋਈ, ਉਹ ਤਾਂ ਕਹਿੰਦਾ ਤੁਮਨੇ ਉਸ ਤੁਮ ਤੇ ਹੋਏ, ਜਿੰਨਾ ਚਿਰ ਜੀਵ ਇੱਕ ਨੀ ਹੁੰਦਾ ਉਹਨਾਂ ਚਿਰ ਵਡਿਆਈ ਕਰੇ ਨੀ ਸਕਦਾ, ਜੀਵ ਤਾਂ ਕਰੇ ਨੀ ਸਕਦਾ ਵਿਚਾਰਾ, ਕਹੀ ਉਹ ਨੀ ਜਾ ਸਕਦੀ ਜੀਵ ਤੇ, ਤਾਂ ਅਧੂਰਾ ਪੂਰੇ ਦੀ ਵਡਿਆਈ ਕਿਵੇਂ ਕਰ ਲੂ?
ਠੀਕ ਹੈ, ਤੇ ਸਿਰਫ ਸਤਿਗੁਰ ਨੂੰ ਹੀ ਇਸ ਗੱਲ ਦੀ ਬਖਸ਼ਿਸ਼ ਹੈ ਵੀ ਸਤਿਗੁਰੇ
ਉਹ ਵੀ ਜਦ ਬੋਲਦਾ ਕਹਿੰਦਾ ਵੀ ਜੋ ਬੁਲਾਵੇ ਤੇ ਨਾਨਕ ਦਾਸ ਬੋਲੇ, ਉਹ ਵੀ ਦਾਸ ਹੈ ਮੰਨਦਾ ਆਪਣੇ ਆਪ ਨੂੰ।
ਠੀਕ ਹੈ, ਪਰ ਇੰਨਾ ਇੱਥੇ ਲਿਖਿਆ ਵੀ ਮੋਹੀ ਦੇਖ ਦਰਸ ਨਾਨਕ ਬਲਿਹਾਰਿਆ, ਨਾਨਕ ਨੂੰ ਦਰਸ ਹੋ ਗਿਆ ਹੈ ਜੀ ਆਪਣੇ ਮੂਲ ਦਾ।
ਜਦ ਦੇਖਾਂ ਨਾ ਵਗਾਵਾਂ, ਦੇਖੇ ਦੇ ਬਿਨਾਂ ਕਿਵੇਂ ਗਾਊਗਾ, ਤੇ ਤਾਂ ਅੰਦਾਜੇ ਦੀ ਤੀਰ ਮਾਰੂਗਾ, ਅੰਦਾਜੇ ਦੇ ਅੰਦਾਜ਼ੇ ਦੇ ਤੀਰੇ ਨੇ ਜਿਹੜੇ ਪਰਮ ਗਿਆਨੀ ਨੇ ਇਹਨਾਂ ਦੇ ਅੰਦਾਜ਼ੇ ਦੇ ਅਕੀਕੇ ਅੰਦਾਜ਼ੇ ਦੇ ਤੀਰੇ ਮਾਰੇ ਤੇ ਹੋਰ ਕੀ ਹੈ ਜੇ ਸਮਝ ਆ ਜਾਂਦੀ ਗੱਲ ਸਮਝ ਫਿਰ ਦਰਸ਼ਨ ਹੋ ਜਾਂਦੇ ਸਮਝ ਚਾਹੁੰਦੇ ਦਰਸ਼ਨ ਹੁੰਦਾ
ਠੀਕ ਹੈ ਜੀ ਇੱਥੇ ਪਹਿਲੇ ਛੰਦ ਦੀ ਸਮਾਪਤੀ ਹੈ ਜੀ
ਹਾਂਜੀ